ਸੱਚੀ ਵਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਵਾਣੀ ਕੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਇਹ ਸੱਚੀ ਵਾਣੀ ਦਾ ਸਾਡੇ ਜੀਵਨ ਵਿੱਚ ਲਾਭ ਕੀ ਹੈ? ਇਹਦਾ ਸਾਡੇ ਜੀਵਨ ਵਿੱਚ ਮੋਲ ਕੀ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਲੱਭ ਸਕਦਾ ਹੈ, ਤੇ ਉਹ ਹੈ ਜੀਵਿਤ ਵਚਨ ਧਰਮ ਸ਼ਾਸਤਰ ਬਾਈਬਲ। ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਨਾਲ।
इस बाइबल अध्ययन प्रोग्राम विच आप दा स्वागत है। इस बाइबल अध्ययन प्रोग्राम विच असीं बाइबल धर्म पुस्तक दे पुराने नेम विचों योना नबी दी पुस्तक दे 3 अध्याय उस दी 9 आयत तों लैके 4 अध्याय दी 2 आयत तक दे वचना बारे गौर करांगे। आओ असीं शुरू करदे हां 3 अध्याय दीआं 9 अते 10 आयतां दे वचनां नूं पढ़न नाल। इत्थे लिखिआ है, की जाणीए जो परमेश्वर मुड़े अते पछतावे अते वड्डे अपने तत्ते क्रोध तों हटे भई असीं नास ना होईए। जद परमेश्वर ने उन्हां दे कम्मां नूं डिठा कि ओह अपने भैड़े राह तों मुड़ पए हन, तद परमेश्वर उस बुराई तों पछताया जो उस आख्या सी कि ओह उन्हां नाल करेगा अते उसने ओह नहीं कीती। असीं देखते हाँ कि वचन दे इस भाग का मुख्य विशा नीनवे का नाश ना किया जाना है। यूना नीनवा शहर नूं गया अते सारा शहर परमेश्वर दे वल मुड़ गया। यह कुछ अजिहा सी जो कि इस तों पहलां कदे नहीं सी वापरिया। सचमुच नूह ने इस तरह का अनुभव नहीं सी कीता, पर यूना ने इस अनुभव नूं पाया सी। हुण परमेश्वर इस शहर दे वल की करेगा जदों कि यह शहर सारा उस दे वल मुड़ पिया है। राजा खुद ही 9 आयत दे वचनां दे विच इह सवाल पुछदा है कि की जाणीए जो परमेश्वर मुड़े अते पछतावे अते अपने तत्ते क्रोध तों हटे भई असां नाश ना होईए। हुण असीं इक इहो जिहे विशे दे कोल आ पहुँच चुके हाँ जो कि तोबा दे बारे परमेश्वर दे द्वारा पछताउण दे संबंध विच बाइबल बाणी दीआं लिखतां दे विच सब तों मजबूत बयान पाया जांदा है। इस दा की अर्थ हुंदा है? जदों कि बाइबल बाणी आखदी है कि परमेश्वर पछताया, की सचमुच परमेश्वर तौबा करदा है? ये पछतावा शब्द जो कि दोवें पुराने अते नवें नेम दे नियमां दे विच मुख तौर ते इस्तेमाल कीता गया है, इसका अर्थ हुंदा है मन दा बदलना। पुराने नेम दे यूनानी भाषा दे विच कीते गए अनुवाद वाले प्रकाशन विच इस नूं मेटानोया आख्या गया है, भाव अपने मन दा बदलना। सवाल तां इह उठदा है कि की परमेश्वर उसदे मन नूं बदलदा है? परमेश्वर दे गुणां विचों इक इह है कि उह अटल है, अबदल है, जिस दा अर्थ हुंदा है कि उह कदे वी नहीं बदलदा। परमेश्वर दे बदलण दा कोई भी कारण नहीं है, उह अंत तों ठीक आरंभ तों जाणदा है। जदों भी असीं सवेर दा अखबार अज निकलिया सी, इस ने परमेश्वर नूं कोई नवीं गल नहीं सी आखी। परमेश्वर ने सियासतदाना तों कुछ नहीं सिख्या अते ना ही साढ़े अज दे कला कालजां विचों। इन्हां ने उस नूं कुछ भी नहीं सिखाया है। परमेश्वर अंत नूं शुरू तों ही जाणदा है अते उस दे मन दा कोई भी कारण बदलण दे बारे नहीं हो सकदा। ਉਹ ਤਾਂ ਆਪਣੇ ਉਸੇ ਪ੍ਰੋਗਰਾਮ ਨੂੰ ਲਗਾਤਾਰ ਲੈ ਕੇ ਚੱਲ ਰਿਹਾ ਹੈ ਜੋ ਕਿ ਉਸਨੇ ਆਰੰਭ ਦੇ ਵਿੱਚ ਉਲੀਕਿਆ ਸੀ। ਉਹ ਤਾਂ ਬਸ ਇਸੇ ਦੇ ਪਿੱਛੇ ਪਿੱਛੇ ਚੱਲ ਰਿਹਾ ਹੈ। ਇਸ ਕਰਕੇ ਪਰਮੇਸ਼ਵਰ ਬਦਲਦਾ ਨਹੀਂ, ਪਰ ਬਾਈਬਲ ਬਾਣੀ ਇਹ ਜ਼ਰੂਰ ਆਖਦੀ ਹੈ ਕਿ ਪਰਮੇਸ਼ਵਰ ਪਛਤਾਉਂਦਾ ਹੈ। ਗੌਰ ਨਾਲ ਇਸ ਦੇ ਬਾਰੇ ਸੋਚੋ ਕਿ ਪਰਮੇਸ਼ਵਰ ਦੀ ਬਾਣੀ ਦੇ ਵਿੱਚ ਕੁਝ ਇਹੋ ਜਿਹੇ ਵਚਨ ਇਸਤੇਮਾਲ ਕੀਤੇ ਗਏ ਹਨ ਜਿਨ੍ਹਾਂ ਨੂੰ ਕਿ ਮਨੁੱਖੀ ਭਾਸ਼ਾ ਦੇ ਵਿੱਚ ਆਖੀਆਂ ਗੱਲਾਂ ਆਖਿਆ ਜਾ ਸਕਦਾ ਹੈ, ਭਾਵ ਕਿ ਮਨੁੱਖ ਦੇ ਕੁਝ ਇਹੋ ਜਿਹੇ ਗੁਣ ਹਨ ਜੋ ਕਿ ਪਰਮੇਸ਼ਵਰ ਦੇ ਬਾਰੇ ਦੱਸੇ ਗਏ ਹਨ। ਬਾਈਬਲ ਵਿੱਚ ਕੁਝ ਖਾਸ ਭੌਤਿਕ ਅਤੇ ਮਾਨਸਿਕ ਗੁਣ ਮਨੁੱਖ ਦੇ ਗੁਣ ਪਰਮੇਸ਼ਵਰ ਦੇ ਗੁਣ ਹੋਣ ਦੇ ਵਜੋਂ ਦੱਸੇ ਗਏ ਹਨ। ਸਭ ਤੋਂ ਪਹਿਲਾਂ ਆਓ ਅਸੀਂ ਮਨੁੱਖ ਜਾਤੀ ਦੇ ਕੁਝ ਭੌਤਿਕ ਗੁਣਾਂ ਦੇ ਬਾਰੇ ਗੌਰ ਕਰੀਏ ਜੋ ਕਿ ਪਰਮੇਸ਼ਵਰ ਦੇ ਬਾਰੇ ਦੱਸੇ ਗਏ ਹਨ। ਬਾਈਬਲ ਬਾਣੀ ਵਿੱਚ ਦੂਸਰੀ ਇਤਿਹਾਸ ਦੀ ਪੁਸਤਕ 16 ਅਧਿਆਇ ਉਸਦੀ 9 ਆਇਤ ਦੇ ਵਚਨਾਂ ਦੇ ਵਿੱਚ ਇਸ ਤਰ੍ਹਾਂ ਆਖਿਆ ਗਿਆ ਹੈ, ਯਹੋਵਾ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਹਨਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਸ਼ਚਾ ਰੱਖਦਾ ਹੈ ਆਪਣੇ ਆਪ ਨੂੰ ਸਮਰੱਥ ਵਿਖਾਵੇ। ਇਸ ਗੱਲ ਵਿੱਚ ਤੈਂ ਮੂਰਖਤਾ ਹੀ ਕੀਤੀ, ਇਸ ਲਈ ਹੁਣ ਤੇਰੇ ਲਈ ਲੜਾਈ ਹੀ ਲੜਾਈ ਹੈ। ਕੀ ਇਸ ਦਾ ਅਰਥ ਇਹ ਹੁੰਦਾ ਕਿ ਪਰਮੇਸ਼ਵਰ ਦੀਆਂ ਵੀ ਸਾਡੇ ਵਾਂਗ ਅੱਖਾਂ ਹਨ? ਜੇਕਰ ਉਸ ਦੀਆਂ ਅੱਖਾਂ ਇਸ ਤਰ੍ਹਾਂ ਦੀਆਂ ਹਨ, ਕੀ ਉਹ ਨੀਲੀਆਂ ਹਨ ਜਾਂ ਭੂਰੀਆਂ ਹਨ? ਪਰਮੇਸ਼ਵਰ ਆਤਮਾ ਹੈ ਅਤੇ ਉਸ ਦੀਆਂ ਅੱਖਾਂ ਸਾਡੇ ਵਰਗੀਆਂ ਨਹੀਂ ਹਨ। ਪਰ ਉਹ ਜਿਸ ਨੇ ਅੱਖਾਂ ਨੂੰ ਬਣਾਇਆ ਉਹ ਵੇਖ ਸਕਦਾ ਹੈ ਅਤੇ ਉਹ ਅੱਖਾਂ ਤੋਂ ਬਗੈਰ ਵੇਖ ਸਕਦਾ ਹੈ। ਪਰਮੇਸ਼ੁਰ ਜਾਣਦਾ ਸੀ ਕਿ ਮੈਨੂੰ ਇਹ ਸਾਰਾ ਕੁਝ ਸਮਝਣ ਦੇ ਵਿੱਚ ਕੁਝ ਸਮੱਸਿਆ ਹੋਵੇਗੀ, ਇਸ ਕਰਕੇ ਉਸਨੇ ਆਖਿਆ ਹੈ ਕਿ ਯਹੋਵਾ ਦੀਆਂ ਅੱਖਾਂ ਸਾਰੀ ਧਰਤੀ ਉੱਤੇ ਲੱਗੀਆਂ ਰਹਿੰਦੀਆਂ ਹਨ। ਮੈਂ ਹੁਣ ਇਹ ਸਮਝ ਸਕਦਾ ਹਾਂ ਕਿ ਇਸ ਦਾ ਅਰਥ ਇਹ ਹੁੰਦਾ ਕਿ ਪਰਮੇਸ਼ੁਰ ਸਭ ਕੁਝ ਵੇਖਦਾ ਹੈ। ਇਹ ਇੱਕ ਮਨੁੱਖ ਦੇ ਰੂਪ ਵਿੱਚ ਦੱਸੀ ਪਰਮੇਸ਼ੁਰ ਦੇ ਬਾਰੇ ਗੱਲ ਹੈ, ਇੱਕ ਇਹੋ ਜਿਹਾ ਗੁਣ ਜੋ ਕਿ ਮਨੁੱਖ ਦੇ ਨਾਲ ਸੰਬੰਧਿਤ ਹੈ ਤਾਂ ਕਿ ਅਸੀਂ ਸਮਝ ਸਕੀਏ। ਬਾਈਬਲ ਬਾਣੀ ਪਰਮੇਸ਼ੁਰ ਦੇ ਵਾਂਗ ਅਤੇ ਉਸਦੇ ਹੱਥ ਦਾ ਵੀ ਜ਼ਿਕਰ ਕਰਦੀ ਹੈ। ਮੇਰੀ ਸਮਝ ਦੇ ਵਿੱਚ ਇਹ ਬਹੁਤ ਹੀ ਸਹਾਇਕ ਹੈ। ਪਰ ਉਹ ਜਿਸ ਨੇ ਮੇਰੀ ਹੱਥ ਅਤੇ ਮੇਰੀ ਬਾਂਹ ਨੂੰ ਬਣਾਇਆ ਉਹ ਉਸਦਾ ਹੱਥ ਅਤੇ ਮੇਰੇ ਬਾਂਹ ਮੇਰੇ ਵਰਗਾ ਨਹੀਂ, ਕਿਉਂਕਿ ਪਰਮੇਸ਼ੁਰ ਆਤਮਾ ਹੈ। ਪਰ ਬਾਈਬਲ ਬਾਣੀ ਜ਼ਬੂਰ 19 ਉਸਦੀ ਪਹਿਲੀ ਆਇਤ ਦੇ ਵਚਨਾਂ ਵਿੱਚ ਇਸ ਤਰ੍ਹਾਂ ਆਖਦੀ ਹੈ, ਆਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਣਨ ਕਰਦੇ ਹਨ ਅਤੇ ਅੰਬਰ ਉਸਦੀ ਦਸਤਕਾਰੀ ਵਿਖਾਲਦਾ ਹੈ। ਇਹ ਸੱਚਮੁੱਚ ਪਰਮੇਸ਼ੁਰ ਦੇ ਹੱਥ ਦੇ ਕੰਮ ਦਾ ਜ਼ਿਕਰ ਕਰਦਾ ਹੈ। ਜੌਨ ਵੈਸਲੀ ਜੀ ਇਸ ਬਾਰੇ ਇਸ ਤਰ੍ਹਾਂ ਆਖਦੇ ਹਨ, ਪਰਮੇਸ਼ੁਰ ਨੇ ਆਕਾਸ਼ ਅਤੇ ਧਰਤੀ ਨੂੰ ਰਚਿਆ ਅਤੇ ਉਸਨੇ ਇਸ ਸਭ ਦੇ ਲਈ ਅੱਧੀ ਕੋਸ਼ਿਸ਼ ਵੀ ਨਹੀਂ ਸੀ ਕੀਤੀ। ਉਸਦੇ ਹੱਥ ਦੀ ਇਹ ਕਲਾ ਤਾਂ ਬੁਣਨ ਵਰਗੀ ਹੈ, ਉਸਦੇ ਲਈ ਜ਼ਿਆਦਾ ਤਾਕਤ ਦੀ ਜ਼ਰੂਰਤ ਨਹੀਂ ਹੈ। ਆਪ ਨੂੰ ਬੁਣਨਾ ਸਿੱਖਣ ਦੇ ਲਈ ਪਹਿਲਾਂ 6 ਮਹੀਨੇ ਬੈਠ ਕੇ ਅਭਿਆਸ ਨਹੀਂ ਕਰਨਾ ਪੈ ਰਿਹਾ। ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਨੂੰ ਰਚਿਆ, ਉਹ ਇਸਦੇ ਹੱਥਾਂ ਦਾ ਕੰਮ ਹੈ। ਫਿਰ ਵੀ ਜਦੋਂ ਯਸ਼ਾਇਆ ਨਬੀ ਪਰਮੇਸ਼ਵਰ ਦੀ ਮੁਕਤੀ ਦੇ ਬਾਰੇ ਅਤੇ ਉਸਦੇ ਛੁਟਕਾਰੇ ਦੇ ਬਾਰੇ ਜ਼ਿਕਰ ਕਰ ਰਿਹਾ ਸੀ, ਉਸਨੇ ਆਖਿਆ ਸੀ, ਇੱਥੇ ਯਸ਼ਾਇਆ ਨਬੀ 53 ਅਧਿਆਏ ਦੀ ਪਹਿਲੀ ਆਇਤ ਦੇ ਵਚਨ ਇਸ ਤਰ੍ਹਾਂ ਹਨ, ਸਾਡੇ ਪ੍ਰਚਾਰ ਦੀ ਕਿਹਨੇ ਪ੍ਰਤੀਤ ਕੀਤੀ ਅਤੇ ਯਹੋਵਾ ਦੀ ਪੂਜਾ ਕਿਹਦੇ ਉੱਤੇ ਪ੍ਰਗਟ ਹੋਈ। ਮੈਂ ਹੁਣ ਸਮਝਦਾ ਹਾਂ ਜੋ ਕਿ ਮੈਂ ਇਸ ਤੋਂ ਪਹਿਲਾਂ ਨਹੀਂ ਸੀ ਸਮਝ ਸਕਦਾ। ਇਸ ਦੇ ਲਈ ਪਰਮੇਸ਼ੁਰ ਨੂੰ ਬਹੁਤ ਕੀਮਤ ਚੁਕਾਉਣੀ ਪੈਣੀ ਸੀ ਅਤੇ ਇਸ ਦੇ ਲਈ ਮਨੁੱਖ ਨੂੰ ਛਡਾਉਣਾ ਹੋਰ ਵੀ ਮੁਸ਼ਕਿਲ ਸੀ, ਜਿੰਨਾ ਕਿ ਉਸ ਦੇ ਲਈ ਇੱਕ ਬ੍ਰਹਿਮੰਡ ਨੂੰ ਰਚਣਾ ਮੁਸ਼ਕਿਲ ਸੀ। ਉਸ ਦੀਆਂ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਹਨ ਜੋ ਕਿ ਮਨੁੱਖ ਦੇ ਭੌਤਿਕ ਗੁਣਾਂ ਨੂੰ ਪਰਮੇਸ਼ੁਰ ਦੇ ਉੱਤੇ ਲਾਗੂ ਕਰਦੇ ਹਨ ਤਾਂ ਕਿ ਅਸੀਂ ਉਹਨਾਂ ਨੂੰ ਸਮਝ ਸਕੀਏ। ਇਸੇ ਤਰ੍ਹਾਂ ਬਾਈਬਲ ਬਾਣੀ ਮਨੁੱਖ ਦੇ ਕੁਝ ਭੌਤਿਕ ਅਤੇ ਮਾਨਸਿਕ ਗੁਣਾਂ ਨੂੰ ਵੀ ਪਰਮੇਸ਼ੁਰ ਦੇ ਬਾਰੇ ਕਰਕੇ ਦੱਸਦੀ ਹੈ। ਮਿਸਾਲ ਵਜੋਂ ਪਰਮੇਸ਼ੁਰ ਦਾ ਕ੍ਰੋਧ, ਕੀ ਪਰਮੇਸ਼ੁਰ ਗੁੱਸੇ ਹੁੰਦਾ ਹੈ? ਸੱਚਮੁੱਚ ਉਹ ਗੁੱਸੇ ਹੁੰਦਾ ਹੈ। ਉਹ ਹਮੇਸ਼ਾ ਹੀ ਦੁਸ਼ਟਾਂ ਦੇ ਨਾਲ ਗੁੱਸਾ ਕਰਦਾ ਹੈ, ਨਿਰਾਜ਼ ਰਹਿੰਦਾ ਹੈ। ਪਰਮੇਸ਼ੁਰ ਨਾਰਾਜ਼ ਹੋ ਸਕਦਾ ਹੈ ਪਰ ਉਸਦਾ ਗੁੱਸਾ ਮੇਰੇ ਗੁੱਸੇ ਵਰਗਾ ਨਹੀਂ ਹੈ। ਮੈਂ ਉਦੋਂ ਗੁੱਸੇ ਹੁੰਦਾ ਹਾਂ ਜਦੋਂ ਮੈਂ ਕਿਸੇ ਨੂੰ ਮੇਰੇ ਬਾਰੇ ਕੁਝ ਬੁਰਾ ਆਖਦੇ ਸੁਣਦਾ, ਪਰ ਪਰਮੇਸ਼ੁਰ ਇਸ ਬਾਰੇ ਜ਼ਰਾ ਵੀ ਚਿੰਤਾ ਨਹੀਂ ਕਰਦਾ। ਉਸਦਾ ਜੋ ਕ੍ਰੋਧ ਹੈ ਮੇਰੇ ਵਰਗਾ ਨਹੀਂ, ਪਰ ਉਸਦਾ ਜੋ ਕ੍ਰੋਧ ਹੈ ਉਹ ਸਾਰੀ ਦੁਸ਼ਟਤਾ ਅਤੇ ਪਾਪ ਦੇ ਵਿਰੁੱਧ ਹੈ। ਬਾਈਬਲ ਬਾਣੀ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਪਿਆਰ ਕਰਦਾ ਹੈ। ਇਹ ਕੁਝ ਅਜਿਹਾ ਹੈ ਜੋ ਕਿ ਮੈਂ ਸਮਝ ਸਕਦਾ। ਅਸਲ ਵਿੱਚ ਰੂਥ ਦੀ ਛੋਟੀ ਪੁਸਤਕ ਦੇ ਵਿੱਚ ਪਰਮੇਸ਼ੁਰ ਇੱਕ ਬਹੁਤ ਹੀ ਮਨੁੱਖੀ ਸੰਬੰਧ ਨੂੰ ਲੈਂਦਾ ਹੈ, ਇੱਕ ਮਨੁੱਖ ਦੇ ਲਈ ਇੱਕ ਔਰਤ ਦੇ ਪਿਆਰ ਨੂੰ, ਅਤੇ ਇਹ ਇਸ ਨੂੰ ਉਸਦੇ ਪ੍ਰਤੀ ਪਿਆਰ ਦੀ ਤਸਵੀਰ ਦੇ ਵਜੋਂ ਦਰਸਾਉਂਦਾ ਹੈ। ਕਲੀਸਿਆ ਨੂੰ ਵੀ ਮਸੀਹ ਦੀ ਲਾੜੀ ਆਖਿਆ ਗਿਆ। ਇਹ ਸਾਨੂੰ ਪਰਮੇਸ਼ੁਰ ਦੇ ਪਿਆਰ ਦੇ ਬਾਰੇ ਕੁਝ ਦੱਸਦਾ ਹੈ। ਅਗਰ ਪਰਮੇਸ਼ੁਰ ਆਪ ਨਾਲ ਪਿਆਰ ਕਰਦਾ ਹੈ ਅਤੇ ਆਪ ਉਸਨੂੰ ਆਪ ਦੇ ਨਾਲ ਪਿਆਰ ਕਰਨ ਤੋਂ ਰੋਕ ਨਹੀਂ ਸਕਦੇ। ਇੱਥੇ ਯੂਨਾ ਨਵੀ ਦੀ ਪੁਸਤਕ ਦੇ ਵਿੱਚ ਸਾਡੇ ਕੋਲ ਇੱਕ ਹੋਰ ਉਦਾਹਰਣ ਹੈ, ਪਰਮੇਸ਼ੁਰ ਪਛਤਾਉਂਦਾ ਹੈ। ਪਛਤਾਉਣ ਦਾ ਅਰਥ ਹੁੰਦਾ ਹੈ ਆਪ ਦੇ ਮਨ ਨੂੰ ਬਦਲਣਾ। ਇਸ ਦਾ ਅਰਥ ਇਹ ਵੀ ਹੁੰਦਾ ਹੈ ਜੋ ਕਿ ਮੇਰੇ ਉੱਤੇ ਲਾਗੂ ਕੀਤਾ ਜਾਂਦਾ ਹੈ, ਜਦੋਂ ਮੈਂ ਪਛਤਾਉਂਦਾ ਹਾਂ ਮੈਂ ਆਪਣੇ ਮਨ ਨੂੰ ਬਦਲਦਾ ਹਾਂ। ਮੈਂ ਕੁਝ ਗਲਤ ਕੀਤਾ ਸੀ ਅਤੇ ਹੁਣ ਮੈਂ ਦੇਖਦਾ ਹਾਂ ਕਿ ਇਹ ਤਾਂ ਗਲਤ ਹੀ ਸੀ। ਮੈਂ ਇਸ ਤੋਂ ਦੂਰ ਹੋ ਜਾਂਦਾ ਅਤੇ ਮੈਂ ਪਰਮੇਸ਼ੁਰ ਦੇ ਕੋਲ ਜਾਂਦਾ ਅਤੇ ਮੈਂ ਉਸ ਤੋਂ ਇਸ ਦੇ ਲਈ ਮਾਫ਼ੀ ਮੰਗਦਾ ਅਤੇ ਮੈਂ ਫਿਰ ਪਰਮੇਸ਼ੁਰ ਦਾ ਪੱਖ ਲੈਂਦਾ ਹਾਂ। ਆਪ ਦੇ ਪਾਪ ਦਾ ਇਕਰਾਰ ਕਰਨਾ ਇਸ ਦੇ ਉੱਤੇ ਫਤਿਹ ਪਾਉਣਾ ਹੁੰਦਾ ਹੈ ਅਤੇ ਆਪ ਦੇ ਇਸ ਪਾਪ ਦੇ ਬਾਰੇ ਪਰਮੇਸ਼ੁਰ ਦੇ ਨਾਲ ਸਹਿਮਤ ਹੋਣਾ ਹੁੰਦਾ ਹੈ। ਪਰ ਕੀ ਪਰਮੇਸ਼ੁਰ ਇਸੇ ਤਰ੍ਹਾਂ ਪਛਤਾਉਂਦਾ ਹੈ? ਕੀ ਉਹ ਆਪਣੇ ਮਨ ਨੂੰ ਬਦਲਦਾ ਹੈ? ਕੀ ਉਹ ਆਖਦਾ ਹੈ ਕਿ ਹਾਏ ਮੈਂ ਤਾਂ ਇੱਕ ਬਹੁਤ ਵੱਡੀ ਗਲਤੀ ਕੀਤੀ ਸੀ, ਮੈਨੂੰ ਤਾਂ ਨਿਨਵੇ ਨੂੰ ਨਾਸ਼ ਨਹੀਂ ਕਰਨਾ ਚਾਹੀਦਾ? ਨਹੀਂ, ਸਾਨੂੰ ਇਹ ਵੇਖਣ ਦੀ ਜ਼ਰੂਰਤ ਹੈ ਕਿ ਨਿਨਵਾ ਦਾ ਸ਼ਹਿਰ ਦੇ ਬਾਰੇ ਨਿਨਵਾ ਕੋਲ ਦੋ ਚੁਣੌਤੀਆਂ ਸਨ। ਜਦੋਂ ਉਹ ਮਨੁੱਖ ਯੂਨਾ ਇਸ ਦੇ ਵਿੱਚ ਦਾਖਲ ਹੋਇਆ ਸੀ ਅਤੇ ਉਸਨੇ ਆ ਕੇ ਇਸ ਦੇ ਉੱਤੇ ਸਜ਼ਾ ਦੇ ਸੰਦੇਸ਼ ਨੂੰ ਦਿੱਤਾ ਸੀ, ਉਹ ਜਾਂ ਤਾਂ ਪਰਮੇਸ਼ਰ ਦੇ ਸੰਦੇਸ਼ ਤੋਂ ਇਨਕਾਰ ਕਰ ਸਕਦੇ ਅਤੇ ਇਸ ਦਾ ਤਿਰਸਕਾਰ ਕਰ ਸਕਦੇ ਸਨ ਅਤੇ ਇਸ ਦੇ ਬਾਰੇ ਉਹ ਕੁਝ ਵੀ ਧਿਆਨ ਨਹੀਂ ਦੇ ਸਕਦੇ ਸਨ। ਪਰ ਜੇਕਰ ਉਹ ਧਿਆਨ ਦਿੰਦੇ, ਜੇਕਰ ਉਹ ਇਸ ਤਰ੍ਹਾਂ ਕਰਦੇ ਤਾਂ ਉਹ ਨਾਸ਼ ਕੀਤੇ ਜਾਣੇ ਸਨ। ਪਰਮੇਸ਼ਵਰ ਇਸ ਲਿਹਾਜ਼ ਦੇ ਨਾਲ ਕਦੇ ਵੀ ਨਹੀਂ ਸੀ ਬਦਲਿਆ, ਜਾਂ ਫਿਰ ਉਹ ਪਰਮੇਸ਼ਵਰ ਦੇ ਸੰਦੇਸ਼ ਨੂੰ ਕਬੂਲ ਕਰ ਸਕਦੇ ਸਨ ਅਤੇ ਉਹ ਉਸਦੇ ਵੱਲ ਮੁੜ ਸਕਦੇ ਸਨ ਅਤੇ ਪਰਮੇਸ਼ਵਰ ਉਹਨਾਂ ਨੂੰ ਛੁਡਾ ਕੇ ਉਹਨਾਂ ਨੂੰ ਬਚਾ ਲਵੇਗਾ। ਪਰਮੇਸ਼ਵਰ ਨਾ ਬਦਲਣ ਯੋਗ ਹੈ, ਉਹ ਕਦੇ ਵੀ ਨਹੀਂ ਬਦਲਦਾ। ਜਦੋਂ ਉਸਦੀ ਬਾਣੀ ਦਾ ਇਨਕਾਰ ਕੀਤਾ ਜਾਂਦਾ ਹੈ, ਤਿਰਸਕਾਰ ਕੀਤਾ ਜਾਂਦਾ ਹੈ, ਜਦੋਂ ਪਰਮੇਸ਼ਵਰ ਤੋਂ ਉਹ ਦੂਰ ਹੋ ਜਾਂਦੇ ਹਨ, ਤਦ ਉਹ ਖੋ ਜਾਂਦੇ ਹਨ। ਪਰ ਜਦੋਂ ਉਹ ਉਸਦੇ ਵੱਲ ਮੁੜਦੇ ਹਨ, ਉਹ ਹਮੇਸ਼ਾ ਹੀ ਉਹਨਾਂ ਨੂੰ ਬਚਾਵੇਗਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕੌਣ ਹੈ। ਇਸ ਕਰਕੇ ਕੌਣ ਬਦਲਿਆ ਸੀ? ਕੀ ਪਰਮੇਸ਼ਵਰ ਬਦਲਿਆ ਸੀ? ਨਹੀਂ, ਪਰ ਉਹ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਿ ਸਾਡਾ ਪਰਮੇਸ਼ਵਰ ਬਦਲਿਆ ਸੀ। ਯੂਹੰਨਾ ਨੇ ਆਖਿਆ ਸੀ ਕਿ ਹੋਰ 40 ਦਿਨਾਂ ਬਾਅਦ ਇਹ ਸ਼ਹਿਰ ਨਾਸ਼ ਕੀਤਾ ਜਾਵੇਗਾ, ਪਰਮੇਸ਼ਵਰ ਇਸ ਨੂੰ ਤਬਾਹ ਕਰਨ ਜਾ ਰਿਹਾ ਹੈ। ਪਰ ਪਰਮੇਸ਼ਵਰ ਨੇ ਨੀਨਵਾ ਦਾ ਨਾਸ਼ ਨਹੀਂ ਸੀ ਕੀਤਾ। ਕੀ ਪਰਮੇਸ਼ਵਰ ਨੇ ਉਸਦੇ ਵਚਨ ਨੂੰ ਤੋੜਿਆ ਸੀ? ਨਹੀਂ, ਪਰਮੇਸ਼ਵਰ ਕੱਲ, ਅੱਜ ਅਤੇ ਹਮੇਸ਼ਾ ਉਹੀ ਹੈ। ਇਸ ਸ਼ਹਿਰ ਦੇ ਅੱਗੇ ਦੋ ਚੁਣੌਤੀਆਂ ਸਨ। ਜੇਕਰ ਉਸਦੀ ਬਾਣੀ ਨੂੰ ਕਬੂਲ ਨਾ ਕਰਦੇ ਤਦ ਉਹ ਨਾਸ਼ ਕੀਤੇ ਜਾਣੇ ਸਨ, ਪਰ ਉਹਨਾਂ ਨੇ ਪਰਮੇਸ਼ਵਰ ਦੇ ਸੰਦੇਸ਼ ਨੂੰ ਕਬੂਲ ਕੀਤਾ ਸੀ। ਉਹਨਾਂ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ ਸੀ ਅਤੇ ਉਹ ਆਪਣੀ ਦੁਸ਼ਟਤਾ ਤੋਂ ਮੁੜੇ ਸਨ। ਪਰਮੇਸ਼ਵਰ ਨਹੀਂ ਸੀ ਬਦਲਿਆ ਅਤੇ ਜਦੋਂ ਵੀ ਲੋਕ ਉਸਦੇ ਵੱਲ ਮੁੜਦੇ ਹਨ, ਉਹ ਹਮੇਸ਼ਾ ਹੀ ਉਹਨਾਂ ਨੂੰ ਬਚਾਵੇਗਾ। ਭਾਵੇਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਿ ਪਰਮੇਸ਼ਵਰ ਬਦਲ ਗਿਆ ਸੀ, ਇਹ ਤਾਂ ਅਸਲ ਵਿੱਚ ਨੀਨਵਾ ਦਾ ਸ਼ਹਿਰ ਸੀ ਜੋ ਕਿ ਬਦਲਿਆ ਸੀ, ਅਤੇ ਇਹੋ ਹੀ ਹੈ ਜੋ ਕਿ ਜ਼ਿਆਦਾ ਮਹੱਤਵਪੂਰਨ ਗੱਲ ਹੈ। ਇਸ ਦੇ ਨਾਲ ਹੀ ਅਸੀਂ ਹੁਣ ਇਸ ਯੂਹੰਨਾ ਨਵੀ ਦੀ ਪੁਸਤਕ ਦੇ 4 ਅਧਿਆਏ ਦੇ ਵਿੱਚ ਦਾਖਲ ਹੁੰਦੇ ਹਾਂ। ਇਸ 4 ਅਧਿਆਏ ਦਾ ਮੁੱਖ ਵਿਸ਼ਾ ਯੂਹੰਨਾ ਨਵੀ ਦੀ ਨਾਰਾਜ਼ਗੀ ਅਤੇ ਪਰਮੇਸ਼ਵਰ ਦੁਆਰਾ ਯੂਹੰਨਾ ਨਾਲ ਕੀਤਾ ਦਿਆਲੂ ਵਰਤਾਓ ਵਜੋਂ ਪਾਇਆ ਜਾਂਦਾ ਹੈ। ਇਸ 4 ਅਧਿਆਏ ਵਿੱਚ ਯੂਹੰਨਾ ਨਵੀ ਦੀ ਪੁਸਤਕ ਦੇ ਵਿੱਚ ਜੋ ਕਿ 3 ਅਧਿਆਏ ਤੋਂ ਬਾਅਦ ਆਉਂਦਾ ਹੈ, ਇਸ ਵਿੱਚ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਦੇ ਉਦੇਸ਼ ਨੂੰ ਪੂਰਾ ਕੀਤਾ ਜਾਂਦਾ ਹੈ। ਜਿਵੇਂ ਕਿ ਆਪ ਜਾਣਦੇ ਹੋ, ਇਸ ਪੁਸਤਕ ਦੇ ਹਰੇਕ ਅਧਿਆਏ ਨੂੰ ਮੈਂ ਇੱਕ ਸਮੇਂ ਸਾਰਣੀ ਦੇ ਅਨੁਸਾਰ ਉਲੀਕਿਆ ਸੀ। ਪਹਿਲੇ ਅਧਿਆਏ ਵਿੱਚ ਯੂਹੰਨਾ ਨੇ ਇਸਰਾਇਲ ਦੇ ਉੱਤਰੀ ਰਾਜ ਤੋਂ, ਸ਼ਾਇਦ ਗਤ ਹੇਫਰ ਤੋਂ, ਉਸਦੇ ਪੈਤ੍ਰਿਕ ਪਿੰਡ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਅਤੇ ਉਸਦੀ ਜੋ ਮੰਜ਼ਿਲ ਹੈ ਸੀ ਉਹ ਨੀਨਵਾ ਹੈ ਸੀ, ਅਤੇ ਉਸਨੂੰ ਉੱਥੇ ਪਹੁੰਚਣ ਦੇ ਲਈ 3 ਅਧਿਆਏ ਦੇ ਵਿੱਚੋਂ ਗੁਜ਼ਰਨਾ ਪਿਆ। ਪਰ ਉਸਨੇ ਆਪਣੇ ਉਦੇਸ਼ ਨੂੰ ਪੂਰਾ ਕੀਤਾ ਅਤੇ ਸਾਰਾ ਸ਼ਹਿਰ ਪਰਮੇਸ਼ਵਰ ਦੇ ਵੱਲ ਮੁੜ ਪਿਆ ਸੀ। ਇਸ ਤਰ੍ਹਾਂ ਜਾਪਦਾ ਹੈ ਕਿ ਇਹ ਜੋ ਪੁਸਤਕ ਸੀ ਇਸਦਾ ਅੰਤ ਇੱਥੇ ਹੀ ਹੋ ਜਾਣਾ ਚਾਹੀਦਾ ਸੀ। ਪਰ ਜੋ ਸਮੱਸਿਆ ਹੈ ਉਹ ਨੀਨਵਾ ਨਹੀਂ ਹੈ, ਜੋ ਇਹ ਸਮੱਸਿਆ ਸੀ ਉਹ ਤਾਂ ਅਸਲ ਵਿੱਚ ਯੂਹੰਨਾ ਨਵੀ ਹੈ। ਇਹ ਯੂਹੰਨਾ ਨਵੀ ਇੱਕ ਸਮੱਸਿਆ ਖੜੀ ਕਰਨ ਵਾਲਾ ਬਾਲਕ ਹੈ ਸੀ, ਪਰਮੇਸ਼ਵਰ ਦੇ ਅੱਗੇ ਤੋਂ ਪਿੱਠ ਘੁਮਾਉਣ ਵਾਲੇ ਨਵੀ ਜਿਸਦਾ ਨਾਂ ਯੂਹੰਨਾ ਹੈ ਸੀ, ਉਸਦੇ ਵੱਲੋਂ ਜ਼ਿਆਦਾ ਮੁਸੀਬਤ ਖੜੀ ਕੀਤੀ ਗਈ ਸੀ, ਉਸ ਨਾਲੋਂ ਵੀ ਜ਼ਿਆਦਾ ਜਿੰਨੀ ਕਿ ਮੁਸੀਬਤ ਉਸਦੇ ਲਈ ਗੈਰ ਕੌਮਾਂ ਦੇ ਪਾਪੀਆਂ ਅਤੇ ਉਸਦੇ ਸਾਰੇ ਸ਼ਹਿਰਾਂ ਦੇ ਵਿੱਚ ਪਾਏ ਜਾਣ ਵਾਲੇ ਹਵਸ਼ੀ ਅਤੇ ਜ਼ਾਲਮ ਗੈਰ ਕੌਮਾਂ ਦੇ ਪਾਪੀਆਂ ਦੇ ਵਜੋਂ ਉਸਦੇ ਲਈ ਮੁਸੀਬਤ ਖੜੀ ਕੀਤੀ ਗਈ ਸੀ। ਜੇਕਰ ਮੈਂ ਇਹੋ ਜਿਹਾ ਇੱਕ ਮਨੁੱਖ ਹੋਣ ਦਾ ਸੁਭਾਗ ਪ੍ਰਾਪਤ ਕਰਦਾ ਜਿਸ ਨੇ ਕਿ ਨੀਨਵੇ ਦੇ ਸ਼ਹਿਰ ਨੂੰ ਪਰਮੇਸ਼ਵਰ ਦਾ ਸੰਦੇਸ਼ ਲਿਆਂਦਾ ਸੀ, ਅਤੇ ਮੈਂ ਉਸ ਨਤੀਜੇ ਨੂੰ ਵੇਖਦਾ ਜਿਸ ਨੂੰ ਯੂਹੰਨਾ ਨੇ ਵੇਖਿਆ ਸੀ, ਮੈਂ ਸੋਚਦਾ ਹਾਂ ਕਿ ਮੈਂ ਆਪਣੇ ਪਿੰਡ ਨੂੰ ਝੱਟ ਇੱਕ ਤਾਰ ਦੇ ਰਾਹੀਂ ਸੰਦੇਸ਼ ਭੇਜਦਾ। ਮੈਂ ਤਾਂ ਲੋਕਾਂ ਨੂੰ ਇਹ ਦੱਸਣ ਦੀ ਖੁਆਇਸ਼ ਰੱਖਦਾ ਕਿ ਉੱਥੇ ਕੀ ਵਾਪਰਿਆ ਹੈ, ਅਤੇ ਉਹਨਾਂ ਨੂੰ ਉਸ ਤੱਤ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਨ ਦੇ ਲਈ ਆਖਦਾ ਜੋ ਕੁਝ ਵੀ ਉੱਥੇ ਸਥਾਪਿਤ ਕੀਤਾ ਗਿਆ ਸੀ। ਮੈਂ ਤਾਂ ਇਸ ਦੇ ਲਈ ਬਹੁਤ ਹੀ ਆਨੰਦਿਤ ਹੁੰਦਾ, ਪਰ ਇਹ ਤਾਂ ਇਸ ਕਰਕੇ ਹੈ ਜਿੱਥੇ ਕਿ ਮੈਂ ਹਾਂ, ਅਤੇ ਕਿਉਂਕਿ ਮੈਂ ਸੱਚਮੁੱਚ ਇੱਕ ਭਿੰਨ ਸਥਿਤੀਆਂ ਦੇ ਵਿੱਚ ਹਾਂ। ਜੇਕਰ ਮੈਂ ਯੂਹੰਨਾ ਦੀ ਥਾਂ ਹੁੰਦਾ ਅਤੇ ਜੇਕਰ ਮੈਂ ਯੂਹੰਨਾ ਨੇ ਉਸ ਮੱਛੀ ਦੇ ਢਿੱਡ ਦੇ ਵਿੱਚ ਹੁੰਦਾ, ਤਦ ਹੋ ਸਕਦਾ ਹੈ ਕਿ ਮੇਰੀਆਂ ਭਾਵਨਾਵਾਂ ਵੀ ਉਸੇ ਵਰਗੀਆਂ ਹੁੰਦੀਆਂ। ਫਿਰ ਵੀ ਉਸਦੀ ਪ੍ਰਤੀਕਿਰਿਆ ਜੋ ਹੈ ਕੁਝ ਇਹੋ ਜਿਹੀ ਹੈ ਜੋ ਕਿ ਜਿਸ ਉੱਤੇ ਵਿਸ਼ਵਾਸ ਕਰਨ ਦੇ ਯੋਗ ਉਹ ਨਹੀਂ ਜਾਪਦੇ। ਅਸਲ ਵਿੱਚ ਉਹ ਮੱਛੀ ਦੇ ਬਾਰੇ ਮੇਰੇ ਲਈ ਕੋਈ ਸਮੱਸਿਆ ਨਹੀਂ ਹੈ, ਪਰ ਇਸ ਮਨੁੱਖ ਯੂਹੰਨਾ ਦੇ ਵੱਲੋਂ ਮੇਰੇ ਲਈ ਕਾਫੀ ਸਮੱਸਿਆ ਹੈ। ਠੀਕ ਸ਼ੁਰੂ ਦੇ ਵਿੱਚ ਉਸ ਨੂੰ ਇੱਕ ਦਿਸ਼ਾ ਦੇ ਵਿੱਚ ਜਾਣ ਦੇ ਲਈ ਆਖਿਆ ਗਿਆ ਸੀ ਅਤੇ ਉਹ ਦੂਸਰੀ ਦਿਸ਼ਾ ਦੇ ਵੱਲ ਚੱਲ ਪਿਆ। ਮੈਂ ਇਸ ਨੂੰ ਨਹੀਂ ਸਮਝਿਆ ਜਦੋਂ ਤੱਕ ਮੈਂ ਆਪਣੇ ਖੁਦ ਦੇ ਦਿਲ ਵੱਲ ਨਜ਼ਦੀਕੀ ਦੇ ਨਾਲ ਨਹੀਂ ਤੱਕਦਾ ਅਤੇ ਵੇਖਦਾ ਹਾਂ ਕਿ ਮੈਂ ਕਈ ਵਾਰ ਗਲਤ ਦਿਸ਼ਾ ਦੇ ਵਿੱਚ ਜਾ ਚੁੱਕਾ, ਜਦੋਂ ਕਿ ਇਹ ਬਿਲਕੁਲ ਸਾਫ਼ ਸੀ ਕਿ ਪਰਮੇਸ਼ੁਰ ਮੈਨੂੰ ਇਸ ਦੇ ਬਿਲਕੁਲ ਉਲਟ ਦਿਸ਼ਾ ਦੇ ਵਿੱਚ ਜਾਣ ਦੀ ਖੁਆਇਸ਼ ਰੱਖਦਾ ਸੀ। ਹੁਣ ਯੂਹੰਨਾ ਦੇ ਲਈ ਇੱਕ ਨਵੀਂ ਮੰਜ਼ਿਲ ਹੈ ਜੋ ਕਿ ਉਹ ਨਿਨਵੇ ਨੂੰ ਛੱਡਣ ਜਾ ਰਿਹਾ ਹੈ ਅਤੇ ਉਹ ਇਸ ਸ਼ਹਿਰ ਦੇ ਵਿੱਚੋਂ ਬਾਹਰ ਜਾਣ ਦੇ ਲਈ ਖੁਸ਼ ਹੈ। ਇਸ ਦੇ ਲਈ ਹੁਣ ਉਸਦੀ ਮੰਜ਼ਿਲ ਜੋ ਹੈ ਉਹ ਇੱਕ ਅਲੱਗ ਹੀ ਹੈ ਅਤੇ ਉਹ ਜੋ ਉਸਦੀ ਇੱਕ ਇੱਛਾ ਹੈ ਉਹ ਇੱਕ ਬੂਟੇ ਤੋਂ ਸਿੱਖਿਆ ਲੈਣ ਜਾ ਰਿਹਾ ਹੈ ਅਤੇ ਯੂਹੰਨਾ ਇਸ ਸ਼ਹਿਰ ਦੇ ਵਿੱਚੋਂ ਬਾਹਰ ਜਾਂਦਾ ਹੈ ਅਤੇ ਉਹ ਆਪਣੇ ਆਪ ਦੇ ਲਈ ਇੱਕ ਛੋਟਾ ਜਿਹਾ ਸਥਾਨ ਜਾਣਦਾ ਹੈ ਜਿੱਥੇ ਕਿ ਉਹ ਆਪਣੇ ਆਪ ਨੂੰ ਬਿਠਾ ਸਕਦਾ ਹੈ। ਜਿਉਂ ਹੀ ਉਹ ਨਿਨਵਾ ਸ਼ਹਿਰ ਨੂੰ ਛੱਡਦਾ ਹੈ ਉਸਦੀ ਮੰਜ਼ਿਲ ਇਸ ਸ਼ਹਿਰ ਤੋਂ ਬਾਹਰ ਇੱਕ ਛੋਟਾ ਜਿਹਾ ਸਥਾਨ ਹੈ ਅਤੇ ਉਹ ਪਰਮੇਸ਼ਵਰ ਦੇ ਦਿਲ ਵਿੱਚ ਪਹੁੰਚਣ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਕਿਸੇ ਹੋਰ ਬਿਹਤਰ ਸਥਾਨ ਦੇ ਬਾਰੇ ਨਹੀਂ ਜਾਣਦਾ ਕਿ ਕੋਈ ਪਰਮੇਸ਼ਵਰ ਦੇ ਦਿਲ ਵਿੱਚ ਪਹੁੰਚੇ ਅਤੇ ਇਹੋ ਹੀ ਉਹ ਸਥਾਨ ਹੈ ਜਿੱਥੇ ਕਿ ਯੂਹੰਨਾ ਨਬੀ ਪਹੁੰਚਣ ਜਾ ਰਿਹਾ ਹੈ। ਪਰਮੇਸ਼ਵਰ ਹੁਣ ਇਸ ਯੂਹੰਨਾ ਨਬੀ ਨੂੰ ਆਪਣੇ ਨਜ਼ਰੀਏ ਦੇ ਵੱਲ ਜਿੱਤਣ ਦੀ ਖੋਜ ਕਰਨ ਜਾ ਰਿਹਾ ਹੈ। ਇਹ ਅਧਿਆਇ ਸਾਨੂੰ ਇਹ ਦੱਸੇਗਾ ਇਸ ਅਸਲੀਅਤ ਦੇ ਬਾਰੇ ਕਿ ਪਰਮੇਸ਼ਵਰ ਕਦੇ ਵੀ ਆਪ ਦੀ ਆਜ਼ਾਦ ਇੱਛਾ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰੇਗਾ। ਉਹ ਆਪ ਨੂੰ ਕਿਸੇ ਮਾਮਲੇ ਦੇ ਬਾਰੇ ਵੀ ਮਜਬੂਰ ਨਹੀਂ ਕਰਨ ਜਾ ਰਿਹਾ ਕਿਉਂਕਿ ਆਪ ਇੱਕ ਆਜ਼ਾਦ ਨੈਤਿਕ ਪ੍ਰਾਣੀ ਹੋ। ਅਸਲ ਵਿੱਚ ਪਰਮੇਸ਼ਵਰ ਨੇ ਆਕਾਸ਼ ਅਤੇ ਨਰਕ ਨੂੰ ਚਲਾਇਆ ਹੈ ਅਤੇ ਉਹ ਹੁਣ ਆਪ ਦੇ ਦਿਲ ਦੇ ਦਰਵਾਜ਼ੇ ਨੂੰ ਖੜਕਾਉਣ ਦੇ ਲਈ ਆ ਚੁੱਕਾ ਹੈ। ਪਰ ਮੇਰੇ ਦੋਸਤ, ਉਹ ਇਸ ਤੋਂ ਅੱਗੇ ਉਦੋਂ ਤੱਕ ਨਹੀਂ ਆਵੇਗਾ ਜਦੋਂ ਤੱਕ ਇਹ ਦਰਵਾਜ਼ਾ ਨਹੀਂ ਖੋਲ੍ਹਿਆ ਜਾਂਦਾ ਅਤੇ ਜ਼ਰੂਰੀ ਹੈ ਕਿ ਇਸ ਨੂੰ ਅੰਦਰੋਂ ਖੋਲ੍ਹਿਆ ਜਾਵੇ। ਉਹ ਆਪ ਦੇ ਦਿਲ ਦੇ ਦਰਵਾਜ਼ੇ ਦੀ ਚਿੱਠੀ ਨੂੰ ਨਹੀਂ ਪੁੱਟੇਗਾ ਅਤੇ ਬਿਨਾਂ ਦਾਵਤ ਦਿੱਤਿਆਂ ਉਹ ਅੰਦਰ ਨਹੀਂ ਆਵੇਗਾ। ਅਤੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਨੂੰ ਇਸ ਤਰ੍ਹਾਂ ਇੱਕ ਪਿੱਛੇ ਹਟ ਚੁੱਕੇ ਨਵੀ ਦੇ ਨਾਲ ਨਿਪਟਣਾ ਪੈਣਾ ਹੈ ਜਿਸ ਦੇ ਵਿੱਚ ਇੱਕ ਬਹੁਤ ਹੀ ਮਜ਼ਬੂਤ ਇੱਛਾ ਪਾਈ ਜਾਂਦੀ ਹੈ ਜੋ ਕਿ ਨਿਨਵਾ ਦੇ ਨਾਲ ਬਹੁਤ ਕਿਣ ਕਰਦਾ ਹੈ ਅਤੇ ਉਹ ਹੁਣ ਪਰਮੇਸ਼ਵਰ ਯੂਹੰਨਾ ਨਵੀ ਨੂੰ ਆਪਣੇ ਲਈ ਜਿੱਤਣ ਦੀ ਕੋਸ਼ਿਸ਼ ਕਰਨ ਜਾ ਰਿਹਾ। ਚਾਰ ਅਧਿਆਏ ਉਸ ਦੀਆਂ ਪਹਿਲੀਆਂ ਦੋ ਆਇਤਾਂ ਦੇ ਵਚਨ ਹਨ। ਇਹ ਯੂਹੰਨਾ ਨੂੰ ਬਹੁਤ ਹੀ ਭੈੜਾ ਲੱਗਾ ਅਤੇ ਉਹ ਭਾਵੁਕ ਉੱਠਿਆ ਅਤੇ ਉਹਨੇ ਯਹੋਵਾ ਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਆਖਿਆ ਕਿ ਹੇ ਪਰਮੇਸ਼ਵਰ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਜਦ ਮੈਂ ਅਜੇ ਆਪਣੇ ਦੇਸ਼ ਵਿੱਚ ਸਾਂ ਕਿ ਇਹ ਮੇਰਾ ਕਹਿਣਾ ਨਹੀਂ ਸੀ, ਇਸੇ ਕਾਰਨ ਮੈਂ ਕਾਹਲੀ ਨਾਲ ਤਰਸ਼ੀਸ਼ ਨੂੰ ਭੱਜਾ, ਕਿਉਂ ਜੋ ਮੈਂ ਜਾਣਦਾ ਸਾਂ ਕਿ ਤੂੰ ਕਿਰਪਾਲੂ ਅਤੇ ਦਿਆਲੂ ਪਰਮੇਸ਼ਵਰ ਹੈ ਜੋ ਕ੍ਰੋਧ ਵਿੱਚ ਧੀਰਜੀ ਅਤੇ ਕਿਰਪਾ ਨਿਧਾਨ ਹੈ ਅਤੇ ਬੁਰਿਆਈ ਤੋਂ ਪਛਤਾਉਂਦਾ ਹੈ। ਇਹ ਐਵੇਂ ਹੀ ਯੂਹੰਨਾ ਨਵੀ ਨਾਰਾਜ਼ ਨਹੀਂ ਸੀ ਹੋ ਗਿਆ, ਇਸ ਨੇ ਤਾਂ ਉਸ ਨੂੰ ਬਹੁਤ ਜ਼ਿਆਦਾ ਨਿਰਾਜ਼ ਕਰ ਦਿੱਤਾ ਸੀ। ਬਚਨ ਵਿੱਚ ਲਿਖਿਆ ਹੈ ਕਿ ਇਹ ਯੂਹੰਨਾ ਨੂੰ ਬਹੁਤ ਹੀ ਭੈੜਾ ਲੱਗਾ ਅਤੇ ਉਹ ਭਾਵੁਕ ਉੱਠਿਆ। ਅਸੀਂ ਦੇਖਦੇ ਹਾਂ ਕਿ ਉਹ ਬਹੁਤ ਹੀ ਨਿਰਾਜ਼ ਹੈ, ਬਹੁਤ ਹੀ ਦੁਖੀ ਹੈ। ਅਸਲ ਵਿੱਚ ਉਹ ਤਾਂ ਬਹੁਤ ਤਰਸਯੋਗ ਹੈ। ਹੋ ਸਕਦਾ ਹੈ ਕਿ ਆਪ ਇਹ ਮਹਿਸੂਸ ਕਰਦੇ ਹੋਵੇ ਕਿ ਮੈਂ ਤਾਂ ਇਸ ਪੁਸਤਕ ਦੇ ਬਾਰੇ ਜਾਣਕਾਰੀ ਦਿੰਦੇ ਵਕਤ ਠੀਕ ਨਹੀਂ ਸੀ ਆਖਿਆ ਜਦੋਂ ਮੈਂ ਆਖਿਆ ਸੀ ਕਿ ਯੂਹੰਨਾ ਨਵੀ ਦੇ ਦਿਲ ਵਿੱਚ ਨਿਨਵੇ ਦੇ ਲੋਕਾਂ ਦੇ ਵਿਰੁੱਧ ਘਿਣ ਅਤੇ ਕੁੜੱਤਣਾ ਸੀ, ਪਰ ਸ਼ਾਇਦ ਇਹ ਇਸ ਕਰਕੇ ਠੀਕ ਵੀ ਸੀ ਅਤੇ ਉਹ ਉਹਨਾਂ ਕਾਰਨਾਂ ਦੇ ਵਿੱਚੋਂ ਇੱਕ ਸੀ ਕਿ ਜਿਸ ਦੇ ਕਰਕੇ ਉਸਨੇ ਨਿਨਵੇ ਨੂੰ ਜਾਣਾ ਪਸੰਦ ਨਹੀਂ ਸੀ ਕੀਤਾ। ਪਰ ਹੁਣ ਉਸਦੀ ਸੁਣੇ, ਉਹ ਆਖਦਾ ਹੈ ਹੇ ਯਹੋਵਾ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਜਦ ਮੈਂ ਅਜੇ ਆਪਣੇ ਦੇਸ਼ ਵਿੱਚ ਸਾਂ ਕਿ ਇਹ ਮੇਰਾ ਕਹਿਣਾ ਨਹੀਂ ਸੀ, ਇਸੇ ਕਾਰਨ ਮੈਂ ਕਾਹਲੀ ਨਾਲ ਕਰਕੇ ਤਰਸ਼ੀਸ਼ ਨੂੰ ਭੱਜਾ, ਕਿਉਂ ਜੋ ਮੈਂ ਜਾਣਦਾ ਸਾਂ ਕਿ ਤੂੰ ਕਿਰਪਾਲੂ ਅਤੇ ਦਿਆਲੂ ਪਰਮੇਸ਼ਵਰ ਹੈ ਜੋ ਕ੍ਰੋਧ ਵਿੱਚ ਧੀਰਜੀ ਅਤੇ ਕਿਰਪਾ ਨਿਧਾਨ ਹੈ ਅਤੇ ਬੁਰਿਆਈ ਤੋਂ ਪਛਤਾਉਂਦਾ ਹੈ। ਅਤੇ ਕਈ ਸਾਲ ਪਹਿਲਾਂ ਮੈਂ ਇੱਕ ਉਦਾਰਵਾਦੀ ਪ੍ਰਚਾਰਕ ਨੂੰ ਸੁਣਿਆ ਜਿਸ ਨੇ ਆਖਿਆ ਸੀ ਕਿ ਯੂਹੰਨਾ ਦੀ ਸਮੱਸਿਆ ਇਹ ਸੀ ਕਿ ਉਹ ਪਰਮੇਸ਼ਵਰ ਨੂੰ ਨਹੀਂ ਸੀ ਜਾਣਦਾ। ਮੈਂ ਇਸ ਨੂੰ ਇਸ ਤਰ੍ਹਾਂ ਕਹਿਣਾ ਪਸੰਦ ਨਹੀਂ ਸੀ ਕੀਤਾ, ਪਰ ਜੋ ਸਮੱਸਿਆ ਸੀ ਉਹ ਤਾਂ ਇਸ ਵਿਆਖਿਆਨ ਦੇ ਕਾਰਨ ਨਾਲ ਸੀ ਜੋ ਕਿ ਯੂਹੰਨਾ ਨਵੀ ਦੀ ਪੁਸਤਕ ਨੂੰ ਪਸੰਦ ਨਹੀਂ ਸੀ ਕਰਦਾ। ਇਹ ਤਾਂ ਬਿਲਕੁਲ ਸਾਫ਼ ਹੈ ਕਿ ਯੂਹੰਨਾ ਪਰਮੇਸ਼ਵਰ ਨੂੰ ਜਾਣਦਾ ਸੀ ਅਤੇ ਉਸ ਬਾਰੇ ਪੂਰੀ ਤਰ੍ਹਾਂ ਜਾਣਦਾ ਸੀ, ਸ਼ਾਇਦ ਉਸ ਵਿਆਖਿਆਕਾਰ ਦੇ ਨਾਲੋਂ ਵੀ ਜ਼ਿਆਦਾ ਜਿੰਨਾ ਕਿ ਉਹ ਪਰਮੇਸ਼ਵਰ ਨੂੰ ਜਾਣਦਾ ਸੀ। ਯੂਹੰਨਾ ਨੇ ਪਰਮੇਸ਼ਵਰ ਨੂੰ ਆਖਿਆ ਸੀ ਕਿ ਮੈਂ ਜਾਣਦਾ ਕਿ ਤੂੰ ਕਿਰਪਾਲੂ ਅਤੇ ਦਰਿਆਲੂ ਪਰਮੇਸ਼ਵਰ ਹੈ ਜੋ ਕ੍ਰੋਧ ਵਿੱਚ ਧੀਰਜੀ ਅਤੇ ਕਿਰਪਾ ਨਿਧਾਨ ਅਤੇ ਬੁਰਿਆਈ ਤੋਂ ਪਛਤਾਉਂਦਾ ਹੈ। ਅਸੀਂ ਦੇਖਦੇ ਹਾਂ ਕਿ ਯੂਹੰਨਾ ਨਵੀ ਆਖਦਾ ਹੈ ਕਿ ਮੈਂ ਜਾਣਦਾ ਸੀ ਕਿ ਭਾਵੇਂ ਤੂੰ ਆਖਿਆ ਹੈ ਕਿ ਤੂੰ ਨਿਨਵਾ ਸ਼ਹਿਰ ਨੂੰ 40 ਦਿਨਾਂ ਤੋਂ ਬਾਅਦ ਨਾਸ਼ ਕਰ ਦੇਵੇਗਾ, ਜੇਕਰ ਨਿਨਵਾ ਸ਼ਹਿਰ ਆਪ ਵੱਲ ਮੁੜੇ ਤਾਂ ਤੂੰ ਉਹਨਾਂ ਨੂੰ ਬਚਾਵੇਂਗਾ, ਕਿਉਂਕਿ ਤੂੰ ਹਮੇਸ਼ਾ ਹੀ ਇਸ ਤਰ੍ਹਾਂ ਕਰਦਾ ਆਇਆ ਹੈ। ਜੋਨਾ ਪਰਮੇਸ਼ੁਰ ਨੂੰ ਜਾਣਦਾ ਸੀ ਅਤੇ ਪਰਮੇਸ਼ੁਰ ਨੂੰ ਜਾਣਦਿਆਂ ਹੋਇਆਂ ਉਸਨੇ ਆਖਿਆ ਸੀ ਕਿ ਮੈਂ ਨਿਨਵੇ ਦੇ ਲੋਕਾਂ ਨਾਲ ਘਿਣ ਕਰਦਾ ਹਾਂ, ਮੈਂ ਨਹੀਂ ਚਾਹੁੰਦਾ ਕਿ ਉਹ ਬਚਾਏ ਜਾਣ, ਮੈਂ ਚਾਹੁੰਦਾ ਹਾਂ ਕਿ ਪਰਮੇਸ਼ੁਰ ਉਹਨਾਂ ਨੂੰ ਸਜ਼ਾ ਦੇਵੇ। ਇਸ ਕਰਕੇ ਉਹ ਨਿਨਵਾ ਤੋਂ ਉਲਟ ਦਿਸ਼ਾ ਦੇ ਵੱਲ ਚੱਲ ਪਿਆ ਸੀ। ਯੋਨਾ ਨੇ ਆਖਿਆ, ਜੇਕਰ ਇਹ ਨਿਨਵੇ ਦੇ ਲੋਕ ਪਰਮੇਸ਼ੁਰ ਦੇ ਵੱਲ ਮੁੜਨ, ਪਰਮੇਸ਼ੁਰ ਉਹਨਾਂ ਨੂੰ ਬਚਾ ਲਵੇਗਾ ਅਤੇ ਆਪ ਨਿਨਵੇ ਦੇ ਲੋਕਾਂ ਦੇ ਉੱਤੇ ਨਿਰਭਰ ਨਹੀਂ ਹੋ ਸਕਦੇ। ਹੋ ਸਕਦਾ ਕਿ ਉਹ ਇੱਕ ਚੰਗਾ ਢੋਂਗ ਹੋ ਜਾਵੇ, ਉਹ ਜ਼ਰੂਰ ਆਖਣਗੇ ਕਿ ਉਹ ਪਰਮੇਸ਼ੁਰ ਦੇ ਵੱਲ ਮੁੜ ਚੁੱਕੇ ਹਨ। ਯੋਨਾ ਪਰਮੇਸ਼ੁਰ ਨੂੰ ਜਾਣ ਚੁੱਕਾ ਸੀ ਅਤੇ ਪਰਮੇਸ਼ੁਰ ਉਹਨਾਂ ਦੇ ਦਿਲਾਂ ਨੂੰ ਜਾਣਦਾ ਸੀ ਕਿ ਉਹ ਸੱਚਮੁੱਚ ਪਰਮੇਸ਼ੁਰ ਵੱਲ ਮੁੜੇ ਹਨ ਜਾਂ ਨਹੀਂ। ਪਰ ਯੋਨਾ ਇਹ ਜ਼ਰੂਰ ਜਾਣਦਾ ਸੀ ਕਿ ਪਰਮੇਸ਼ੁਰ ਕਿੰਨਾ ਭਲਾ, ਦਿਆਲੂ ਅਤੇ ਕਿਰਪਾਲੂ ਹੈ। ਯੋਨਾ ਨਬੀ ਹੁਣ ਇੱਕ ਬਹੁਤ ਹੀ ਕੁੜੱਤਣ ਅਤੇ ਗੁੱਸੇ ਦੇ ਨਾਲ ਭਰਿਆ ਹੋਇਆ ਹੈ। ਉਸ ਦੀ ਪ੍ਰਤੀਕਿਰਿਆ ਦੇ ਬਾਰੇ ਹੋਰ ਵਧੇਰੇ ਜਾਣਨਾ ਅਸੀਂ ਅਗਲੇ ਪ੍ਰੋਗਰਾਮ ਵਿੱਚ ਜਾਰੀ ਰੱਖਾਂਗੇ। ਮੈਂ ਆਪ ਨੂੰ ਦੱਸ ਦੇਵਾਂਗੇ, ਅਗਲਾ ਪ੍ਰੋਗਰਾਮ ਇਸ ਯੋਨਾ ਨਬੀ ਦੀ ਪੁਸਤਕ ਦੇ ਸੰਬੰਧ ਵਿੱਚ ਆਖਰੀ ਪ੍ਰੋਗਰਾਮ ਹੋਵੇਗਾ। ਆਪ ਨੇ ਅਗਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਿਲ ਹੋਣਾ ਨਾ ਭੁੱਲਣਾ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ punjabi.ttb@radiovv.org। ਪਤਾ ਇੱਕ ਵਾਰ ਫੇਰ ਸੁਣ ਲੋ, punjabi.ttb@radiovv.org। ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।